ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 91 ਤੇ ਗੌਰ ਖੋਜ ਕਰਾਂਗੇ, ਜਿਹੜਾ ਹਿੱਸਾ 2 ਏ ਇਨਸਾਨੀ ਸਵਾਲ ਤੇ ਖੁਦਾਈ ਜਵਾਬ ਦਾ, ਜਿਨ੍ਹਾਂ ਵਿੱਚ ਅਸੀਂ ਬਮੁਤਾਬਿਕ ਕਲਾਮ ਖੁਦਾ ਜਵਾਬ ਦਿੰਦੇ ਹਾਂ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਵੱਲੋਂ ਆਉਣ ਵਾਲੇ ਸਵਾਲਾਂ ਦੇ ਜਵਾਬ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਅੱਜ ਅਸੀਂ ਇਹੀ ਸਿਲਸਿਲਾ ਜਾਰੀ ਰੱਖਾਂਗੇ। ਅਸੀਂ ਤੁਹਾਡੇ ਵਿੱਚੋਂ ਹਰ ਕਿਸੇ ਖਤ ਲਿਖਣ ਵਾਲੇ ਤੇ ਸਾਨੂੰ ਭੇਜਣ ਵਾਲੇ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਇੱਕ ਗੱਲ ਦੱਸ ਦਵਾਂ, ਜਿਹਨੂੰ ਸਮਝਣਾ ਤੇ ਇਹਦੀ ਵਜ਼ਾਹਤ ਕਰਨਾ ਜ਼ਰੂਰੀ ਹੈ। ਤੁਹਾਡੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਨਾ ਆਪਣੇ ਇਲਮੋ ਦਾਨਿਸ਼ ਨੂੰ ਤੇ ਨਾ ਕਿਸੇ ਦੂਜੇ ਆਦਮੀ ਦੀ ਮਾਲੂਮਾਤ ਨੂੰ ਸਾਹਮਣੇ ਰੱਖੀ ਦੇ, ਯਾਨੀ ਇਨਸਾਨੀ ਅਕਲ ਸਮਝ ਦੇ ਨਾਲ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ, ਬਲਕਿ ਖੁਦਾ ਦੇ ਉਸ ਕਲਾਮ ਵਿੱਚੋਂ ਜਵਾਬ ਦਿੱਤਾ ਜਾਂਦਾ ਹੈ ਜਿਹਨੂੰ ਅਸੀਂ ਬਾਇਬਲ ਮੁਕੱਦਸ ਕਹਿੰਦੇ ਹਾਂ। ਬਾਇਬਲ ਮੁਕੱਦਸ ਦਾ ਬਿਆਨ ਕਿ ਕਿਉਂਕਿ ਖੁਦਾ ਦਾ ਕਲਾਮ ਜ਼ਿੰਦਾ ਤੇ ਮੌਸਰ ਤੇ ਹਰ ਇੱਕ ਦੋਧਾਰੀ ਤਲਵਾਰ ਤੋਂ ਜ਼ਿਆਦਾ ਤੇਜ਼ ਏ ਤੇ ਜਾਨ ਤੇ ਰੂਹ ਤੇ ਬੰਦ ਬੰਦ ਤੇ ਗੂਦੇ ਗੂਦੇ ਨੂੰ ਜੁਦਾ ਕਰਕੇ ਲੰਘ ਜਾਂਦਾ ਏ ਤੇ ਦਿਲ ਦੇ ਖਿਆਲਾਂ ਤੇ ਇਰਾਦਿਆਂ ਨੂੰ ਜਾਂਚਦਾ ਏ। ਇਬਰਾਨੀਓ ਬਾਬ 4 ਤੇ ਆਇਤ ਨੰਬਰ 12। ਹੁਣ ਦੁਬਾਰਾ ਤੁਹਾਡੇ ਸਵਾਲਾਂ ਵੱਲ ਆਉਂਦੇ ਹਾਂ। ਸਾਨੂੰ ਖੁਸ਼ੀ ਏ ਕਿ ਸਵਾਲ ਨੂੰ ਪੜ੍ਹਨ ਵਾਸਤੇ ਸਾਡੇ ਨਾਲ ਇੱਕ ਸਾਥੀ ਮੌਜੂਦ ਨੇ।
ਜੀ ਸ਼ੁਕਰੀਆ। ਇਸ ਸਵਾਲ ਵਿੱਚ ਪੁੱਛਿਆ ਗਿਆ ਹੈ ਕਿ ਤੁਸੀਂ ਇੱਕ ਪ੍ਰੋਗਰਾਮ ਵਿੱਚ ਆਖਿਆ ਸੀ ਕਿ ਬਦੀ ਖੁਦਾ ਦੇ ਵੱਲੋਂ ਨਹੀਂ। ਮੈਂ ਇਹਦੇ ਵੱਲੋਂ ਇਤਫਾਕ ਨਹੀਂ ਕਰਦਾ ਕਿਉਂਕਿ ਮੇਰਾ ਯਕੀਨ ਹੈ ਕਿ ਖੁਦਾ ਨੇ ਨੇਕੀ ਤੋਂ ਪਹਿਲੇ ਬਦੀ ਨੂੰ ਪੈਦਾ ਕੀਤਾ।
ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਬਾਇਬਲ ਵਿੱਚ ਮਿਲਣ ਵਾਲੇ ਇੱਕ ਸਵਾਲ ਤੋਂ ਦੇਵਾਂਗੇ ਕਿ ਚਸ਼ਮਾ ਇੱਕ ਹੀ ਮੂੰਹ ਤੋਂ ਮਿੱਠਾ ਤੇ ਖਾਰਾ ਪਾਣੀ ਕੱਢਦਾ? ਨਹੀਂ। ਯਾਕੂਬ ਦੀ ਕਿਤਾਬ ਬਾਬ 3 ਤੇ ਆਇਤ ਨੰਬਰ 11। ਜਿਸ ਤਰ੍ਹਾਂ ਚਸ਼ਮੇ ਤੋਂ ਜਾਂ ਕੂਵੇਂ ਵਿੱਚੋਂ ਇੱਕ ਹੀ ਵੇਲੇ ਵਿੱਚ ਮਿੱਠਾ ਪਾਣੀ ਜਾਂ ਖਾਰਾ ਪਾਣੀ ਨਹੀਂ ਨਿਕਲਦਾ, ਇਸੇ ਤਰ੍ਹਾਂ ਖੁਦਾ ਨੇਕੀ ਜਾਂ ਬਦੀ ਦੋਵਾਂ ਦਾ ਸਰਚਸ਼ਮਾ ਨਹੀਂ, ਯਾਨੀ ਨੇਕੀ ਤੇ ਬਦੀ ਦੋਵੇਂ ਖੁਦਾ ਵੱਲੋਂ ਨਹੀਂ ਨੇ। ਖੁਦਾ ਦਾ ਕਲਾਮ ਬਿਆਨ ਕਰਦੇ ਯੂਹੰਨਾ ਦਾ ਪਹਿਲਾ ਖਤ 1 ਬਾਬ ਤੇ ਆਇਤ ਨੰਬਰ 5 ਵਿੱਚ, ਖੁਦਾ ਨੂਰ ਏ ਤੇ ਉਹਦੇ ਵਿੱਚ ਜ਼ਰਾ ਜਿਹੀ ਵੀ ਤਾਰੀਕੀ ਨਹੀਂ। ਜੇ ਕੋਈ ਅਜ਼ਮਾਇਆ ਜਾਏ ਤੇ ਐ ਨਾ ਆਖੇ ਕਿ ਮੇਰੀ ਅਜ਼ਮਾਇਸ਼ ਖੁਦਾ ਵੱਲੋਂ ਹੁੰਦੀ ਏ, ਕਿਉਂਕਿ ਨਾ ਤੇ ਖੁਦਾ ਬਦੀ ਤੋਂ ਅਜ਼ਮਾਇਆ ਜਾ ਸਕਦਾ ਤੇ ਨਾ ਉਹ ਕਿਸੇ ਨੂੰ ਅਜ਼ਮਾਉਂਦਾ। ਹਾਂ, ਹਰ ਸ਼ਖਸ ਆਪਣੀਆਂ ਹੀ ਖਾਹਿਸ਼ਾਂ ਵਿੱਚ ਖਿੱਚ ਕੇ ਤੇ ਫਸ ਕੇ ਅਜ਼ਮਾਇਆ ਜਾਂਦਾ। ਐ ਮੇਰੇ ਪਿਆਰੇ ਭਰਾਵੋ, ਫਰੇਬ ਨਾ ਖਾਓ। ਹਰ ਚੰਗੀ ਬਖਸ਼ਿਸ਼ ਤੇ ਹਰ ਕਾਮਿਲ ਇਨਾਮ ਉੱਤੋਂ ਏ ਤੇ ਨੂਰ ਦੇ ਬਾਪ ਦੇ ਵੱਲੋਂ ਮਿਲਦਾ, ਜਿਸ ਵਿੱਚ ਨਾ ਕੋਈ ਤਬਦੀਲੀ ਹੋ ਸਕਦੀ ਏ ਤੇ ਨਾ ਗਰਦਸ਼ ਦੇ ਸਬਬ ਤੋਂ ਸਾਇਆ ਪੈਂਦਾ। ਉਹਨੇ ਆਪਣੀ ਮਰਜ਼ੀ ਦੇ ਨਾਲ ਸਾਨੂੰ ਕਲਾਮੇ ਹੱਕ ਦੇ ਵਸੀਲੇ ਨਾਲ ਪੈਦਾ ਕੀਤਾ ਤਾਂ ਕਿ ਉਹਦੀ ਮਖਲੂਕਾਤ ਵਿੱਚੋਂ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਈਏ। ਯਾਕੂਬ ਤੇ ਬਾਪ ਨੰਬਰ 1। ਖੁਦਾ ਦੇ ਬੰਦੇ ਹਬਕੂਕ ਨਬੀ ਨੇ ਲਿਖਿਆ, ਐ ਖੁਦਾਵੰਦ ਮੇਰੇ ਖੁਦਾ, ਐ ਮੇਰੇ ਕਦੂਸ, ਕੀ ਤੂੰ ਅਜ਼ਲ ਤੋਂ ਨਹੀਂ ਹੈ? ਤੇਰੀਆਂ ਅੱਖਾਂ ਐਸੀਆਂ ਪਾਕ ਨੇ ਕਿ ਤੂੰ ਬਦੀ ਨੂੰ ਵੇਖ ਨਹੀਂ ਸਕਦਾ ਤੇ ਕਜ ਰਫਤਾਰੀ ਤੇ ਨਗਾਹ ਨਹੀਂ ਕਰ ਸਕਦਾ। ਹਬਕੂਕ ਬਾਪ ਨੰਬਰ 1 ਤੇ ਆਇਤ ਨੰਬਰ 12 ਤੇ 13। ਖੁਦਾ ਨੇ ਲੂਸੀਫਰ ਨਾਮੀ ਫਰਿਸ਼ਤਾ ਪੈਦਾ ਕੀਤਾ, ਮਗਰ ਲੂਸੀਫਰ ਨੇ ਖੁਦਾ ਦੇ ਖਿਲਾਫ਼ ਬਗਾਵਤ ਕਰ ਦਿੱਤੀ ਤੇ ਉਹ ਬਦਰੂ ਯਾਨੀ ਸ਼ੈਤਾਨ ਬਣ ਗਿਆ। ਖੁਦਾ ਨੇ ਆਦਮ ਨੂੰ ਬਣਾਇਆ, ਮਗਰ ਆਦਮ ਨੇ ਖੁਦਾ ਦੀ ਨਾਫਰਮਾਨੀ ਕੀਤੀ ਤੇ ਗੁਨਾਹਗਾਰ ਹੋਇਆ। ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਕਿ ਸ਼ੈਤਾਨ ਤੇ ਨਾਪਾਕ ਇਨਸਾਨੀ ਦਿਲ ਦੋਵੇਂ ਬੁਰਾਈ ਦੀ ਜੜ੍ਹ ਨੇ, ਜਦੋਂ ਕਿ ਖੁਦਾ ਤੇ ਖੁਦਾ ਦਾ ਕਲਾਮ ਨੇਕੀ ਤੇ ਰਾਸਤੀ ਦੇ ਸਰਚਸ਼ਮੇ ਨੇ।
ਅਗਲਾ ਸਵਾਲ ਹੈ ਵੀ ਕਿ ਜੇ ਖੁਦਾ ਪਾਕ ਤੇ ਰਹਿਮ ਦਾ ਖਜ਼ਾਨਾ ਏ ਤੇ ਫਿਰ ਉਹ ਲੜਾਈ ਝਗੜੇ ਤੇ ਕਤਲੋ ਗਾਰਤ ਤੇ ਦੁਨਿਆਵੀ ਬਦਕਾਰੀ ਨੂੰ ਕਿਉਂ ਵੇਖਦਾ ਏ? ਕਿ ਉਹ ਮੁਸੀਬਤ ਜ਼ਦਾ ਦੀ ਮਦਦ ਵਾਸਤੇ ਕੁਝ ਨਹੀਂ ਕਰ ਸਕਦਾ?
ਯਕੀਨਨ ਖੁਦਾ ਰਹੀਮ ਤੇ ਸ਼ਫੀਕ ਤੇ ਮਿਹਰਬਾਨ ਹੈ ਤੇ ਮੁਸੀਬਤ ਜ਼ਦਾ ਦੀ ਮਦਦ ਵਾਸਤੇ ਜੋ ਕੁਝ ਚਾਹੀਦਾ ਹੁੰਦਾ ਹੈ ਉਹਨੇ ਪਹਿਲੇ ਹੀ ਕਰ ਦਿੱਤਾ ਹੈ। ਉਹਨੇ ਰਾਸਤਬਾਜ਼ ਨਜਾਤ ਦਹਿੰਦਾ ਭੇਜਿਆ ਜਿਹੜਾ ਯਸੂ ਮਸੀਹ ਹੈ। ਉਹਨੇ ਆਪਣੀ ਜਾਨ ਦੇਣ ਵਾਸਤੇ ਦੁਨੀਆਂ 'ਚ ਉਹਨੂੰ ਭੇਜਿਆ ਤੇ ਉਹਨੇ ਸਾਡੇ ਗੁਨਾਹਾਂ ਦੀ ਖਾਤਰ ਕੁਰਬਾਨ ਹੋ ਕੇ ਸਾਨੂੰ ਬਚਾਇਆ ਤੇ ਖੁਦਾ ਦੇ ਨਾਲ ਸਾਡਾ ਯਾਨੀ ਇਨਸਾਨਾਂ ਦਾ ਦੁਬਾਰਾ ਮਿਲਾਪ ਕਰਾਇਆ। ਇਨਸਾਨ ਦੀ ਖੁਦਾ ਦੇ ਨਾਲ ਸੁਲਾ ਤੋਂ ਪਹਿਲੇ ਜ਼ਰੂਰੀ ਹੈ ਕਿ ਇਨਸਾਨ ਯਸੂ ਮਸੀਹ 'ਤੇ ਈਮਾਨ ਲਿਆਏ ਕਿ ਉਹ ਖੁਦਾ ਦੇ ਵੱਲੋਂ ਨਜਾਤ ਦਹਿੰਦਾ ਬਣ ਕੇ ਆਇਆ ਏ ਅਤੇ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦੇਵੇ। ਜਦੋਂ ਸਾਡਾ ਰਿਸ਼ਤਾ ਖੁਦਾ ਦੇ ਨਾਲ ਦਰੁਸਤ ਹੋ ਜਾਂਦਾ ਹੈ, ਪੁਖਤਾ ਹੋ ਜਾਂਦਾ ਹੈ, ਤੇ ਫਿਰ ਇਨਸਾਨਾਂ ਦੇ ਨਾਲ ਖੁਦ ਬਖੁਦ ਹੀ ਇਹ ਰਿਸ਼ਤਾ ਉਸਤਵਾਰ ਹੋਣ ਲੱਗਦਾ ਹੈ। ਉਦੋਂ ਹੀ ਹਕੀਕੀ ਅਮਨ ਤੇ ਸੁਲਾਹ ਕਾਇਮ ਹੁੰਦੀ ਹੈ। ਸਾਡੀ ਹਰ ਸ਼ੈ ਤੇ ਹਰ ਅਮਲ ਦਾ ਦਾਰੋਮਦਾਰ ਖੁਦਾ ਦੇ ਨਾਲ ਵਫ਼ਾਦਾਰੀ ਤੇ ਵੇ। ਸਾਡੇ ਹਰ ਨੁਕਸਾਨ ਦੀ ਤਲਾਫ਼ੀ ਖੁਦਾ ਦੇ ਕੋਲ ਏ ਤੇ ਉਹ ਤਲਾਫ਼ੀ ਕਰਦਾ। ਇਹ ਗੱਲ ਵੀ ਯਾਦ ਰੱਖੋ ਕਿ ਦੁਨੀਆਂ ਨੂੰ ਇਸ ਦੀ ਹਰ ਬੁਰਾਈ ਦਾ ਹਿਸਾਬ ਦੇਣਾ ਪਵੇਗਾ। ਖੁਦਾ ਦਾ ਕਲਾਮ ਬਿਆਨ ਕਰਦਾ ਕਿ ਆਖਰੀ ਦਿਨਾਂ ਵਿੱਚ ਖੁਦਾਵੰਦ ਯਿਸੂ ਮਸੀਹ ਦੁਨੀਆਂ ਵਿੱਚ ਵਾਪਸ ਆਏਗਾ ਤਾਂ ਕਿ ਹਰ ਕਿਸੇ ਦੀ ਅਦਾਲਤ ਕਰੇ ਜੋ ਉਹਦਾ ਇਨਕਾਰ ਕਰਦਾ ਏ ਅਤੇ ਸੱਚਾਈ ਨੂੰ ਨਹੀਂ ਮੰਨਦਾ। ਜਦੋਂ ਖੁਦਾਵੰਦ ਯਿਸੂ ਮਸੀਹ ਖੁਦਾ ਬਾਪ ਦੇ ਸਭ ਦੁਸ਼ਮਣਾਂ ਨੂੰ ਸ਼ਿਕਸਤ ਦੇ ਦੇਵੇਗਾ ਤੇ ਫਿਰ ਉਹ ਸਾਰੀ ਮਖਲੂਕਾਤ ਨੂੰ ਨਵਾਂ ਬਣਾਏਗਾ। ਮੁਕਾਸ਼ਵਾ ਬਾਬ 22 ਵਿੱਚ ਮਰਕੂਮ ਏ ਤੇ ਫਿਰ ਖੁਦਾ ਦੇ ਕਲਾਮ ਦਾ ਨਵਿਸ਼ਤਾ ਪੂਰਾ ਹੋਵੇਗਾ ਜੋ ਕਹਿੰਦਾ ਏ ਕਿ ਤੇ ਫਿਰ ਲਾਹਨਤ ਨਾ ਹੋਵੇਗੀ, ਉਸ ਤੋਂ ਬਾਅਦ ਨਾ ਮੌਤ ਰਵੇਗੀ, ਨਾ ਮਾਤਮ ਰਵੇਗਾ, ਨਾ ਆਹੋ ਨਾਲਾ, ਨਾ ਦਰਦ, ਪਹਿਲੀਆਂ ਚੀਜ਼ਾਂ ਜਾਂਦੀਆਂ ਰਹੀਆਂ।
ਅੱਜ ਦਾ ਤੀਜਾ ਸਵਾਲ ਹੈ ਵੀ ਮੈਨੂੰ ਇੱਕ ਗੱਲ ਬੜੀ ਪਰੇਸ਼ਾਨ ਕਰਦੀ ਏ, ਉਹ ਹੈ ਵੀ ਕਿ ਮੇਰਾ ਇਮਾਨ ਹੈ ਕਿ ਜੋ ਗੁਨਾਹ ਮੈਂ ਕਰਨਾ ਵਾਂ ਉਹਦੀ ਸਜ਼ਾ ਮੈਨੂੰ ਮਿਲੇਗੀ, ਨਾ ਕਿ ਮੇਰੇ ਬੱਚਿਆਂ ਨੂੰ, ਕਿਉਂਕਿ ਗੁਨਾਹ ਮੈਂ ਕੀਤਾ ਏ, ਮੇਰੇ ਬੱਚਿਆਂ ਨੇ ਨਹੀਂ। ਮਗਰ ਤੁਸੀਂ ਕਹਿੰਦੇ ਹੋ ਕਿ ਸਾਡੇ ਬਾਪ ਦਾਦਾ ਨੇ ਬਾਗ਼ੇ ਅਦਨ ਵਿੱਚ ਜੋ ਗੁਨਾਹ ਕੀਤਾ ਉਹਦੀ ਸਾਰੀ ਨਸਲ ਨੂੰ ਸਜ਼ਾ ਮਿਲੀ ਅਤੇ ਸਾਰੀ ਨਸਲ ਵਿੱਚ ਫੈਲ ਗਿਆ ਅਤੇ ਉਹਦੀ ਸਾਰੀ ਔਲਾਦ ਗੁਨਾਹਗਾਰ ਅਤੇ ਸਜ਼ਾਵਾਰ ਠਹਿਰੀ, ਐਸਾ ਕਿੰਝ ਮੁਮਕਿਨ ਹੈ?
ਕਹਾਵਤ ਹੈ ਕਿ ਬਿਮਾਰੀ ਜਿਸ ਸ਼ਖਸ ਨੂੰ ਲੱਗਦੀ ਏ ਉਸੇ ਤੱਕ ਮਹਿਦੂਦ ਨਹੀਂ ਰਹਿੰਦੀ। ਇਹ ਦਰੁਸਤ ਏ, ਜੀ ਹਾਂ ਇਹ ਦਰੁਸਤ ਏ। ਅਸੀਂ ਸਾਰੇ ਇਸ ਗੱਲ 'ਤੇ ਇਤਫਾਕ ਕਰਨੇ ਹਾਂ ਕਿ ਫਰਜ਼ ਕਰੋ ਕਿ ਤੁਹਾਡਾ ਇੱਕ ਬੱਚਾ ਏ, ਉਹ ਕਾਰ ਵਿੱਚ ਪਲਦਾ ਪੋਸਦਾ ਏ, ਪਰਵਾਨ ਚੜ੍ਹਦਾ ਏ, ਜਵਾਨ ਹੁੰਦਾ ਏ, ਚੰਗਾ ਜਾਂ ਭੈੜਾ ਕਿਰਦਾਰ ਉਸ ਵਿੱਚ ਆਉਂਦਾ ਏ ਅਤੇ ਉਹ ਕਿਰਦਾਰ ਵਾਲਿਦੈਨ ਦੇ ਸਬਬ ਤੋਂ ਹੁੰਦਾ ਏ, ਯਾਨੀ ਚੰਗੇ ਜਾਂ ਭੈੜੇ ਕਿਰਦਾਰ ਦੇ ਜ਼ਿੰਮੇਦਾਰ ਵਾਲਿਦੈਨ ਹੁੰਦੇ ਨੇ। ਉਹ ਤੁਹਾਡੀ ਕਿਸ ਤਰ੍ਹਾਂ ਪਰਵਰਿਸ਼ ਕਰਦੇ ਨੇ ਇਹ ਬੜਾ ਮਾਨੀ ਰੱਖਦਾ ਹੈ। ਉਹ ਤੁਹਾਡੇ ਨਾਲ ਕਿਸ ਤਰ੍ਹਾਂ ਬੋਲੇਗਾ, ਤੁਹਾਡੀ ਤਰ੍ਹਾਂ ਰਵੇਗਾ, ਤੁਹਾਡੀ ਤਰ੍ਹਾਂ ਸੋਚੇਗਾ, ਤੁਹਾਡੀ ਤਰ੍ਹਾਂ ਤੁਹਾਡੇ ਨਾਲ ਕੰਮ ਕਰੇਗਾ। ਅਸੀਂ ਸਾਰੇ ਆਦਮ ਅਤੇ ਹਵਾ ਦੇ ਘਰਾਣੇ ਦੇ ਲੋਕ ਹਾਂ। ਅਸੀਂ ਨਾਫਰਮਾਨ ਆਦਮ ਅਤੇ ਹਵਾ ਦੀ ਨਸਲ ਵਿੱਚੋਂ ਹਾਂ ਕਿਉਂਕਿ ਉਹਨਾਂ ਨੇ ਖੁਦਾ ਦਾ ਹੁਕਮ ਤੋੜਿਆ ਸੀ। ਅਤੇ ਕੀ ਅਸੀਂ ਆਪਣੇ ਬਾਪ ਵੰਗਰ ਨਹੀਂ ਹੋਏ? ਸਾਡੇ ਵਿੱਚੋਂ ਕੌਣ ਆਖੇਗਾ ਕਿ ਮੈਂ ਕਦੀ ਖੁਦਾ ਦੇ ਹੁਕਮ ਨੂੰ ਨਹੀਂ ਤੋੜਿਆ? ਅਸੀਂ ਸਭ ਸਜ਼ਾਵਾਰ ਹਾਂ। ਸਾਡੀ ਫਿਤਰਤ ਵਿੱਚ ਖੁਦਾ ਦੀ ਨਾਫਰਮਾਨੀ ਪਰ ਗਈ ਏ। ਸਾਨੂੰ ਇਹ ਨਾਫਰਮਾਨ ਫਿਤਰਤ ਫਿਤਰੀ ਤੌਰ 'ਤੇ ਕਿੱਥੋਂ ਮਿਲੀ? ਆਦਮ ਤੋਂ। ਗੰਦੀ ਅਤੇ ਫੈਲਣ ਵਾਲੀ ਮਰਜ਼ ਦੀ ਤਰ੍ਹਾਂ ਗੁਨਾਹ ਦਾ ਮਰਜ਼ ਸਾਡੇ ਵਿੱਚ ਫੈਲ ਗਿਆ ਏ। ਖਾ ਅਸੀਂ ਇਹ ਸਮਝੀਏ ਜਾਂ ਨਾ ਸਮਝੀਏ, ਸਾਨੂੰ ਇਹ ਚੰਗਾ ਲੱਗੇ ਜਾਂ ਭੈੜਾ, ਇਹ ਇਸੇ ਤਰ੍ਹਾਂ ਹੀ ਏ। ਇਸੇ ਗੱਲ ਨੂੰ ਖੁਦਾ ਦਾ ਕਲਾਮ ਮੁਕਤਸਰ ਅੰਦਾਜ਼ ਵਿੱਚ ਇੰਝ ਬਿਆਨ ਕਰਦਾ ਹੈ, ਰੋਮੀਓ ਬਾਬ 5 ਦੇ ਆਇਤ ਨੰਬਰ 12 ਵਿੱਚ, ਬਸ ਜਿਸ ਤਰ੍ਹਾਂ ਇੱਕ ਆਦਮੀ ਦੇ ਸਬਬ ਤੋਂ ਗੁਨਾਹ ਦੁਨੀਆਂ ਵਿੱਚ ਆਇਆ ਅਤੇ ਗੁਨਾਹ ਦੇ ਸਬਬ ਤੋਂ ਮੌਤ ਆਈ ਅਤੇ ਇੰਝ ਮੌਤ ਸਭ ਆਦਮੀਆਂ ਵਿੱਚ ਫੈਲ ਗਈ, ਇਸ ਲਈ ਕਿ ਸਭ ਨੇ ਗੁਨਾਹ ਕੀਤਾ। ਤੇ ਵੀ ਸਾਰੀ ਉਮੀਦ ਜਾਂਦੀ ਨਹੀਂ ਰਹੀ ਕਿਉਂਕਿ ਖੁਦਾ ਦਾ ਕਲਾਮ ਇਹ ਵੀ ਬਿਆਨ ਕਰਦਾ ਹੈ, ਰੋਮੀਓ ਬਾਬ 5 ਦੇ ਆਇਤ 18 ਵਿੱਚ, ਗਰਜ਼ ਜਿਵੇਂ ਇੱਕ ਗੁਨਾਹ ਦੇ ਸਬਬ ਤੋਂ ਉਹ ਫੈਸਲਾ ਹੋਇਆ ਜਿਹਦਾ ਨਤੀਜਾ ਸਭ ਆਦਮੀਆਂ ਦੀ ਸਜ਼ਾ ਦਾ ਹੁਕਮ ਸੀ, ਉਂਝ ਹੀ ਰਾਸਤਬਾਜ਼ੀ ਦੇ ਇੱਕ ਕੰਮ ਦੇ ਵਸੀਲੇ ਸਭ ਆਦਮੀਆਂ ਨੂੰ ਉਹ ਨਿਮਤ ਮਿਲੀ ਜਿਸ ਤੋਂ ਰਾਸਤਬਾਜ਼ ਠਹਿਰ ਕੇ ਜ਼ਿੰਦਗੀ ਪਾਈਏ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।